ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 June 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਅਤੇ ਖਾਲਕ। ਸੁਨਹਿਰੀ ਮਤਨ: ਇਮਸਾਲ। ਖੁਦਾਵੰਦ ਨੇ ਸਿਆਣ ਦੇ ਨਾਲ ਧਰਤੀ ਦੀ ਨਿਓ ਰੱਖੀ ਅਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਜਵਾਬੀ ਪੜ੍ਹਾਈ: ਜ਼ਬੂਰ। ਆਓ ਅਸੀਂ ਰੱਬ ਦੇ ਸਾਹਮਣੇ ਨਗਮਾ ਸਰਾਈ ਕਰੀਏ, ਆਪਣੀ ਚਟਾਨ ਦੇ ਸਾਹਮਣੇ ਖੁਸ਼ੀ ਨਾਲ ਲਲਕਾਰੀਏ, ਸ਼ੁਕਰ ਕਰਦਿਆਂ ਹੋਏ ਉਹਦੇ ਕੋਲ ਹਾਜ਼ਰ ਹੋਈਏ, ਜ਼ਬੂਰ ਗਾਉਂਦਿਆਂ ਹੋਏ ਉਹਦੇ ਅੱਗੇ ਖੁਸ਼ੀ ਨਾਲ ਲਲਕਾਰੀਏ, ਕਿਉਂ ਜੇ ਉਹ ਖੁਦਾਵੰਦ ਵੱਡਾ ਰੱਬ ਏ ਅਤੇ ਸਾਰੇ ਇਲਾਹੀਆਂ ਉੱਤੇ ਵੱਡਾ ਬਾਦਸ਼ਾਹ ਏ। ਧਰਤੀ ਦੀਆਂ ਡੂੰਘਿਆਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਨੇ, ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਅਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਅਤੇ ਸਜਦਾ ਕਰੀਏ ਅਤੇ ਆਪਣੇ ਖਾਲਕ ਦੇ ਸਾਹਮਣੇ ਗੋਡੇ ਟੇਕੀਏ। ਦਰਸੀਵਾਜ ਬਾਈਬਲ ਵਿੱਚੋਂ ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਵੀ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਅਤੇ ਅਸਮਾਨ ਦੇ ਪਰਿੰਦਿਆਂ ਅਤੇ ਚੁਪਾਇਆਂ ਅਤੇ ਸਾਰੀ ਧਰਤੀ ਅਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ ਅਤੇ ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਅਤੇ ਨਾਰੀ ਉਹਨੂੰ ਪੈਦਾ ਕੀਤਾ। ਅਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਭਈ ਬਹੁਤ ਚੰਗਾ ਏ। ਯਸਾਇਆ: ਮੈਂ ਹੀ ਰੱਬ ਵਾਂ, ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ, ਮੈਂ ਤੇਰੀ ਕਮਰ ਬੰਨੀ ਭਾਵੇਂ ਤੂੰ ਮੈਨੂੰ ਨਾ ਪਛਾਣਿਆ, ਐ ਅਸਮਾਨ ਤੂੰ ਟਪਕ ਜਾ, ਬੱਦਲ ਰਾਸਬਾਜ਼ੀ ਵਰਾਉਣ, ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਅਤੇ ਸਚਿਆਈ ਦਾ ਫਲ ਲਿਆਵੇ, ਉਹ ਉਹਨਾਂ ਨੂੰ ਇਕੱਠਿਆਂ ਉਗਾਵੇ, ਮੈਂ ਰੱਬ ਉਹਨਾਂ ਨੂੰ ਪੈਦਾ ਕਰਨ ਵਾਲਾ ਵਾਂ, ਮੈਂ ਧਰਤੀ ਬਣਾਈ ਉਹਦੇ ਉੱਤੇ ਇਨਸਾਨਾਂ ਨੂੰ ਪੈਦਾ ਕੀਤਾ ਅਤੇ ਮੈਂ ਹੀ ਅਸਮਾਨ ਨੂੰ ਤਾਨਿਆ ਅਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੀ ਹੁਕਮ ਕੀਤਾ, ਕਿਉਂ ਜੇ ਖੁਦਾਵੰਦ ਜਿੰਨੇ ਅਸਮਾਨ ਪੈਦਾ ਕੀਤੇ ਉਹ ਹੀ ਰੱਬ ਏ, ਉਹਨੇ ਹੀ ਧਰਤੀ ਬਣਾਈ ਅਤੇ ਤਿਆਰ ਕੀਤੀ, ਉਹਨੇ ਹੀ ਉਹਨੂੰ ਕਾਇਮ ਕੀਤਾ, ਉਹਨੇ ਉਹਨੂੰ ਫਜ਼ੂਲ ਪੈਦਾ ਨਹੀਂ ਕੀਤਾ ਬਲਕਿ ਉਹਨੂੰ ਆਬਾਦੀ ਲਈ ਸਜਾਇਆ। ਉਹ ਇੰਝ ਆਖਦਾ ਏ ਭਈ ਮੈਂ ਰੱਬ ਵਾਂ ਅਤੇ ਮੇਰੇ ਸਿਵਾ ਕੋਈ ਨਹੀਂ। ਹੁੱਸੇ: ਜਦੋਂ ਇਸਰਾਇਲ ਹਲੇ ਬੱਚਾ ਹੀ ਸੀ ਮੈਂ ਉਹਦੇ ਨਾਲ ਮੁਹੱਬਤ ਰੱਖੀ ਅਤੇ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ। ਖਰੂਜ: ਅਤੇ ਇਸਰਾਇਲੀ ਕੌਮ ਨੂੰ ਮਿਸਰ ਵਿੱਚ ਬੂਦੋਬਾਸ਼ ਕਰਦਿਆਂ ਹੋਏ 430 ਵਰੇ ਹੋਏ ਸੀ। ਖਰੂਜ: ਅਤੇ ਮੂਸਾ ਨੇ ਲੋਕਾਂ ਨੂੰ ਆਖਿਆ ਵੀ ਤੁਸੀਂ ਇਸ ਦਿਨ ਨੂੰ ਯਾਦ ਰੱਖਿਓ ਜਿਹਦੇ ਵਿੱਚ ਤੁਸੀਂ ਮਿਸਰ ਤੋਂ, ਜਿਹੜਾ ਗੁਲਾਮੀ ਦਾ ਘਰ ਏ, ਨਿਕਲੇ, ਕਿਉਂ ਜੇ ਖੁਦਾਵੰਦ ਆਪਣੀ ਬਾਂਹ ਦੇ ਜ਼ੋਰ ਨਾਲ ਤੁਹਾਨੂੰ ਉੱਥੋਂ ਕੱਢ ਲਿਆਇਆ, ਬਲਕਿ ਰੱਬ ਉਹਨਾਂ ਨੂੰ ਚੱਕਰ ਦਵਾ ਕੇ ਬਹਿਰੇ ਕੁਲਜ਼ਮ ਦੇ ਬੀਆਬਾਨ ਦੇ ਰਾਹੀਂ ਲੈ ਗਿਆ ਅਤੇ ਇਸਰਾਈਲੀ ਕੌਮ ਮਿਸਰ ਦੇ ਮੁਲਕ ਵਿੱਚ ਮਸੱਲਾ ਨਿਕਲੇ ਸੀ ਅਤੇ ਖੁਦਾਵੰਦ ਉਹਨਾਂ ਨੂੰ ਦਿਨ ਨੂੰ ਰਾਹ ਵਿਖਾਉਣ ਲਈ ਸਤੂਨ ਵਿੱਚ ਅਤੇ ਰਾਤ ਨੂੰ ਲੋ ਦੇਣ ਲਈ ਅੱਗ ਦੇ ਸਤੂਨ ਵਿੱਚ ਹੋ ਕੇ ਉਹਨਾਂ ਦੇ ਅੱਗੇ ਟੁਰਦਾ ਸੀ ਤਾਂ ਜੋ ਉਹ ਦਿਨ ਰਾਤ ਚੱਲ ਸਕਣ। ਖਰੂਜ: ਅਤੇ ਰੱਬ ਨੇ ਮੂਸਾ ਨੂੰ ਆਖਿਆ ਅਤੇ ਮੈਂ ਫਰਾਉਨ ਦੇ ਦਿਲ ਨੂੰ ਸਖ਼ਤ ਕਰਾਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ ਅਤੇ ਮੈਂ ਫਰਾਉਨ ਅਤੇ ਉਹਦੇ ਸਾਰੇ ਲਸ਼ਕਰ ਉੱਤੇ ਮੈਂ ਮੁਮਤਾਜ਼ ਹੋਵਾਂਗਾ ਅਤੇ ਮਿਸਰੀ ਜਾਣ ਲੈਣਗੇ ਵੀ ਖੁਦਾਵੰਦ ਮੈਂ ਵਾਂ। ਅਤੇ ਉਹਨਾਂ ਨੇ ਇੰਝ ਹੀ ਕੀਤਾ। ਜਦ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਵੀ ਉਹ ਲੋਕ ਟੁਰ ਪਏ ਨੇ ਅਤੇ ਫਰਾਉਨ ਅਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰ ਗਿਆ ਅਤੇ ਉਹ ਆਖਣ ਲੱਗੇ ਵੀ ਅਸੀਂ ਇਹ ਕੀ ਕੀਤਾ ਵੀ ਇਸਰਾਈਲੀਆਂ ਨੂੰ ਆਪਣੀ ਖਿਦਮਤ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ। ਅਤੇ ਉਹਨੇ 600 ਚੁਣੇ ਹੋਏ ਰੱਥ, ਬਲਕਿ ਮਿਸਰ ਦੇ ਸਾਰੇ ਰੱਥ ਲਏ ਅਤੇ ਉਹਨਾਂ ਸਾਰਿਆਂ ਵਿੱਚ ਸਰਦਾਰਾਂ ਨੂੰ ਬਿਠਾਇਆ। ਅਤੇ ਖੁਦਾਵੰਦ ਨੇ ਮਿਸਰ ਦੇ ਬਾਦਸ਼ਾਹ ਫਰਾਉਨ ਦਾ ਦਿਲ ਸਖ਼ਤ ਕਰ ਦਿੱਤਾ ਅਤੇ ਉਹਨੇ ਇਸਰਾਈਲੀ ਕੌਮ ਦਾ ਪਿੱਛਾ ਕੀਤਾ, ਕਿਉਂ ਜੇ ਬਨੀ ਇਸਰਾਈਲ ਬੜੇ ਫਖਰ ਨਾਲ ਨਿਕਲੇ ਸੀ। ਅਤੇ ਜਦ ਫਰਾਉਨ ਨੇੜੇ ਆ ਗਿਆ ਤਦ ਇਸਰਾਈਲੀ ਕੌਮ ਨੇ ਅੱਖ ਚੁੱਕ ਕੇ ਵੇਖਿਆ ਭਈ ਮਿਸਰੀ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਨੇ ਅਤੇ ਉਹ ਬਹੁਤ ਡਰ ਗਏ ਤਦ ਇਸرائیਲੀ ਕੌਮ ਨੇ ਖੁਦਾਵੰਦ ਅੱਗੇ ਫਰਿਆਦ ਕੀਤੀ। ਤਦ ਮੂਸਾ ਨੇ ਲੋਕਾਂ ਨੂੰ ਆਖਿਆ, ਡਰੋ ਨਾ ਬਲਕਿ ਚੁੱਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ ਜਿਹੜਾ ਉਹ ਅੱਜ ਤੁਹਾਡੇ ਲਈ ਕਰੇਗਾ, ਕਿਉਂਕਿ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ ਉਹਨਾਂ ਨੂੰ ਫਿਰ ਕਦੀ ਹਮੇਸ਼ਾ ਤੀਕਰ ਨਾ ਵੇਖੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ ਅਤੇ ਖੁਦਾਵੰਦ ਨੇ ਸਾਰੀ ਰਾਤ ਤੇਜ਼ ਪੂਰਬੀ ਹਵਾ ਚਲਾ ਕੇ ਅਤੇ ਸਮੁੰਦਰ ਨੂੰ ਪਿਛਾਂ ਹਟਾ ਕੇ ਉਹਨੂੰ ਖੁਸ਼ਕ ਧਰਤੀ ਬਣਾ ਦਿੱਤਾ ਅਤੇ ਪਾਣੀ ਦੋ ਹਿੱਸੇ ਹੋ ਗਿਆ ਅਤੇ ਇਸرائیਲੀ ਕੌਮ ਸਮੁੰਦਰ ਦੇ ਵਿੱਚੋਂ ਖੁਸ਼ਕ ਧਰਤੀ ਉੱਤੇ ਟੁਰ ਕੇ ਲੰਘ ਗਏ ਅਤੇ ਉਹਨਾਂ ਦੇ ਸੱਜੇ ਅਤੇ ਖੱਬੇ ਹੱਥ ਪਾਣੀ ਕੰਧ ਵਾਂਗਰ ਸੀ ਅਤੇ ਮਿਸਰੀਆਂ ਨੇ ਪਿੱਛਾ ਕੀਤਾ ਅਤੇ ਫਰਾਉਨ ਦੇ ਸਾਰੇ ਘੋੜੇ ਅਤੇ ਰੱਥ ਸਵਾਰ ਉਹਨਾਂ ਦੇ ਮਗਰ ਮਗਰ ਸਮੁੰਦਰ ਦੇ ਵਿਚਾਲੇ ਟੁਰ ਗਏ ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਵੀ ਆਪਣਾ ਹੱਥ ਸਮੁੰਦਰ ਵੱਲ ਵਧਾ ਤਾਂ ਜੋ ਪਾਣੀ ਮਿਸਰੀਆਂ ਅਤੇ ਉਹਨਾਂ ਦੇ ਰੱਥਾਂ ਅਤੇ ਸਵਾਰਾਂ ਉੱਤੇ ਫਿਰ ਵਗਣ ਲੱਗ ਜਾਵੇ। ਅਤੇ ਪਾਣੀ ਪਰਤ ਕੇ ਆਇਆ ਅਤੇ ਉਹਨੇ ਰੱਥਾਂ ਅਤੇ ਸਵਾਰਾਂ ਅਤੇ ਫਰਾਉਨ ਦੇ ਸਾਰੇ ਲਸ਼ਕਰ ਨੂੰ ਜਿਹੜਾ ਇਸرائیਲੀਆਂ ਦਾ ਪਿੱਛਾ ਕਰਦਾ ਹੋਇਆ ਸਮੁੰਦਰ ਵਿੱਚ ਗਿਆ ਸੀ ਗਰਕ ਕਰ ਦਿੱਤਾ ਅਤੇ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਪਰ ਇਸرائیਲੀ ਕੌਮ ਸਮੁੰਦਰ ਦੇ ਵਿਚਕਾਰ ਖੁਸ਼ਕ ਧਰਤੀ ਉੱਤੇ ਟੁਰ ਕੇ ਨਿਕਲ ਗਏ ਅਤੇ ਪਾਣੀ ਉਹਨਾਂ ਦੇ ਸੱਜੇ ਅਤੇ ਖੱਬੇ ਹੱਥ ਕੰਧ ਵਾਂਗਰ ਸੀ ਅਤੇ ਖੁਦਾਵੰਦ ਨੇ ਇਸرائیਲੀਆਂ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ ਅਤੇ ਇਸرائیਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕੰਢੇ ਉੱਤੇ ਮਰੇ ਪਏ ਵੇਖਿਆ ਅਤੇ ਇਸرائیਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਰ ਕੀਤੀ ਸੀ ਵੇਖੀ ਅਤੇ ਉਹ ਲੋਕ ਖੁਦਾਵੰਦ ਤੋਂ ਡਰੇ ਅਤੇ ਖੁਦਾਵੰਦ ਉੱਤੇ ਅਤੇ ਉਹਦੇ ਬੰਦੇ ਮੂਸਾ ਉੱਤੇ ਇਮਾਨ ਲਿਆਏ। ਹੋਸੇ ਇਸرائیਲੀ ਦਰਿਆ ਦੀ ਰੇਤ ਵਾਂਗਰ ਅਣਗਿਣਤ ਅਤੇ ਬੇਕਿਆਸ ਹੋਣਗੇ ਅਤੇ ਜਿੱਥੇ ਉਹਨਾਂ ਨੂੰ ਆਖਿਆ ਜਾਂਦਾ ਸੀ ਵੀ ਤੁਸੀਂ ਮੇਰੇ ਲੋਕ ਨਹੀਂ ਹੋ ਉਹ ਜਿਉਂਦੇ ਰੱਬ ਦੇ ਪੁੱਤਰ ਅਖਵਾਣਗੇ। ਯਸਾਇਆ ਐ ਯਾਕੂਬ ਖੁਦਾਵੰਦ ਜਿਹਨੇ ਤੈਨੂੰ ਪੈਦਾ ਕੀਤਾ ਅਤੇ ਜਿਹਨੇ ਐ ਇਸਰਾਇਲ ਤੈਨੂੰ ਬਣਾਇਆ ਇੰਝ ਆਖਦਾ ਏ ਵੀ ਡਰ ਨਾ ਕਿਉਂਕਿ ਮੈਂ ਤੇਰਾ ਫਿਦੀਆ ਦਿੱਤਾ ਏ ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ ਤੂੰ ਮੇਰਾ ਏ ਜਦੋਂ ਤੂੰ ਸੈਲਾਬ ਵਿੱਚੋਂ ਲੰਘੇ ਤਾਂ ਮੈਂ ਤੇਰੇ ਨਾਲ ਹੋਵਾਂਗਾ ਅਤੇ ਜਦੋਂ ਤੂੰ ਨਦੀਆਂ ਵਿੱਚੋਂ ਲੰਘੇ ਤਾਂ ਉਹ ਤੈਨੂੰ ਨਾ ਡੁਬੋਣਗੀਆਂ ਜਦ ਤੂੰ ਅੱਗ ਵਿੱਚ ਟੁਰੇ ਤਾਂ ਤੈਨੂੰ ਅੱਗ ਨਾ ਲੱਗੇਗੀ ਅਤੇ ਸ਼ੋਲਾ ਤੈਨੂੰ ਨਾ ਸਾੜੇਗਾ ਕਿਉਂਕਿ ਮੈਂ ਖੁਦਾਵੰਦ ਤੇਰਾ ਰੱਬ ਇਸرائیਲ ਦਾ ਕਦੂਸ ਤੇਰਾ ਮੁਕਤੀ ਦਾਤਾ ਵਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਰੱਬ ਸੰਸਾਰ ਨੂੰ ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ ਬਣਾਉਂਦਾ ਏ ਅਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ ਅਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਰੱਬ ਇਨਸਾਨ ਦਾ ਖਾਲਕ ਅਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਹੈ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਏ। ਜੇ ਕੋਈ ਅਜਿਹਾ ਵੇਲਾ ਸੀ ਜਦੋਂ ਇਨਸਾਨ ਨੇ ਇਲਾਹੀ ਕਾਮਲੀਅਤ ਦਾ ਇਜ਼ਹਾਰ ਨਹੀਂ ਕੀਤਾ ਤਾਂ ਇਹ ਉਹ ਵੇਲਾ ਸੀ ਜਦੋਂ ਇਨਸਾਨ ਨੇ ਰੱਬ ਨੂੰ ਜ਼ਾਹਿਰ ਨਹੀਂ ਕੀਤਾ ਅਤੇ ਨਤੀਜੇ ਦੇ ਤੌਰ 'ਤੇ ਇਹ ਉਹ ਵੇਲਾ ਸੀ ਜਦੋਂ ਅਲੂਹੀਅਤ ਯਾਨੀ ਵਜੂਦ ਗੈਰ ਯਕੀਨੀ ਸੀ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ, ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਪੈਦਾਇਸ਼ ਦੀ ਸਾਇੰਸ ਵਿੱਚ ਅਸੀਂ ਪੜ੍ਹਦੇ ਹਾਂ ਵੀ ਜੋ ਕੁਝ ਉਹਨੇ ਬਣਾਇਆ ਸੀ ਉਹਦੇ ਉੱਤੇ ਨਜ਼ਰ ਕੀਤੀ ਅਤੇ ਵੇਖਿਆ ਵੀ ਚੰਗਾ ਏ। ਦੂਜੀ ਸੂਰਤ ਵਿੱਚ ਜਿਸਮਾਨੀ ਹਿੱਸਾਂ ਇਹ ਵਾਜ਼ਿਆ ਕਰਦੀਆਂ ਨੇ ਜੇ ਅਸੀਂ ਗਲਤੀ ਦੀ ਤਾਰੀਖ ਵੱਲ ਸੱਚਾਈ ਦੇ ਰਿਕਾਰਡ ਵਾਂਗਰ ਧਿਆਨ ਕਰਦੇ ਹਾਂ ਅਤੇ ਪਾਪ ਅਤੇ ਬਿਮਾਰੀ ਦਾ ਰੂਹਾਨੀ ਰਿਕਾਰਡ ਮਾਦੀ ਹਿੱਸਾਂ ਦੇ ਝੂਠੇ ਨਤੀਜੇ ਦੀ ਹਮਾਇਤ ਕਰਦਾ ਏ। ਪਾਪ ਬਿਮਾਰੀ ਅਤੇ ਮੌਤ ਨੂੰ ਅਸਲੀਅਤ ਤੋਂ ਖਾਲੀ ਸਮਝਿਆ ਜਾਣਾ ਚਾਹੀਦਾ ਏ ਭਈ ਉਹ ਚੰਗਿਆਈ ਯਾਨੀ ਰੱਬ ਤੋਂ ਖਾਲੀ ਨੇ। ਖਾਲਕ ਰੂਹ ਸਿਆਣ ਸਾਰੀ ਚੰਗਿਆਈ ਅਤੇ ਅਸਲੀਅਤ ਦੇ ਇਲਾਹੀ ਅਸੂਲ ਉੱਤੇ ਜ਼ੋਰ ਦੇਣ ਵਾਲਾ ਆਪ ਮੌਜੂਦ ਹਯਾਤੀ ਸੱਚਿਆਈ ਅਤੇ ਮੁਹੱਬਤ ਉਹ ਜਿਹੜਾ ਕਾਮਲ ਅਤੇ ਅਬਦੀ ਏ ਮਾਦੇ ਅਤੇ ਬਦੀ ਦਾ ਮੁਖਾਲਫ ਜਿਹਦਾ ਕੋਈ ਅਸੂਲ ਨਹੀਂ ਰੱਬ ਜਿਹਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ ਅਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਅਲੂਹੀਅਤ ਲਈ ਮਾਦਰ ਪਿਤਰ ਨਾਮ ਏ ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ। ਜਿਵੇਂ ਫਿਰ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਿਰ ਕੀਤਾ ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਏ, ਇਸ ਲਈ ਵੀ ਅਸੀਂ ਵੀ ਉਹਦੀ ਔਲਾਦ ਹਾਂ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਣ ਹੈ। ਠੀਕ ਤਰ੍ਹਾਂ ਸ਼ੁਰੂ ਕਰਨਾ ਠੀਕ ਤਰ੍ਹਾਂ ਅਖੀਰ ਹੋਣਾ ਹੈ। ਹਰ ਉਹ ਨਜ਼ਰੀਆ ਜਿਹੜਾ ਦਿਮਾਗ ਤੋਂ ਸ਼ੁਰੂ ਹੁੰਦਾ ਵਿਖਾਲੀ ਦਿੰਦਾ ਹੈ, ਗਲਤ ਸ਼ੁਰੂ ਹੁੰਦਾ ਹੈ। ਇਲਾਹੀ ਸਿਆਣੀ ਵਜੂਦੀਅਤ ਦੀ ਇਕੱਲੀ ਵਜ੍ਹਾ ਜਾਂ ਅਸੂਲ ਹੈ। ਵਜ੍ਹਾ ਮਾਦੇ ਵਿੱਚ, ਫਾਨੀ ਅਕਲ ਵਿੱਚ ਜਾਂ ਬਦਨੀ ਸ਼ਕਲ ਵਿੱਚ ਮੌਜੂਦ ਨਹੀਂ ਹੈ। ਬਸ਼ਰ ਗਰੂਰ ਪਸੰਦ ਕਰਨ ਵਾਲੇ ਹੁੰਦੇ ਨੇ। ਉਹ ਆਪਣੇ ਆਪ ਨੂੰ ਆਜ਼ਾਦ ਕਾਰਕੁਨ, ਆਪ ਲਿਖਾਰੀ, ਕਿਸੇ ਅਜਿਹੀ ਸ਼ੈਅ ਨੂੰ ਬਣਾਉਣ ਵਾਲੇ ਸਮਝਦੇ ਨੇ ਜਿਹੜੀ ਰੱਬ ਨਾ ਬਣਾ ਸਕਿਆ ਜਾਂ ਨਹੀਂ ਬਣਾ ਸਕਦਾ। ਫਾਨੀ ਸਿਆਣ ਦੀਆਂ ਤਖਲੀਕਾਂ ਮਾਦੀ ਨੇ। ਲਾਫਾਨੀ ਰੂਹਾਨੀ ਇਨਸਾਨ ਇਕੱਲਾ ਸੱਚਾਈ ਦੀ ਤਖਲੀਕ ਨੂੰ ਪੇਸ਼ ਕਰਦਾ ਹੈ। ਜਦ ਬਸ਼ਰ ਆਪਣੀ ਵਜੂਦੀਅਤ ਦੇ ਖਿਆਲਾਂ ਨੂੰ ਰੂਹਾਨੀ ਦੇ ਨਾਲ ਜੋੜਦਾ ਹੈ ਅਤੇ ਰੱਬ ਵਾਂਗਰ ਕੰਮ ਕਰਦਾ ਹੈ, ਅਤੇ ਉਹ ਹਨੇਰੇ ਵਿੱਚ ਨਹੀਂ ਟਟੋਲੇਗਾ ਅਤੇ ਧਰਤੀ ਨਾਲ ਨਹੀਂ ਜੁੜਿਆ ਰਹੇਗਾ, ਕਿਉਂ ਜੋ ਉਹਨੇ ਅਸਮਾਨ ਦਾ ਮਜ਼ਾ ਨਹੀਂ ਚੱਖਿਆ। ਬਦਨੀ ਅਕੀਦੇ ਸਾਨੂੰ ਧੋਖਾ ਦਿੰਦੇ ਨੇ। ਉਹ ਇਨਸਾਨ ਨੂੰ ਗੈਰ ਇਖਤਿਆਰੀ ਰਿਆਕਾਰ ਬਣਾਉਂਦੇ ਨੇ, ਜਿਹੜਾ ਚੰਗਿਆਈ ਨੂੰ ਪੈਦਾ ਕਰਦਿਆਂ ਕਰਦਿਆਂ ਬਦੀ ਨੂੰ ਪੈਦਾ ਕਰਦਾ ਹੈ। ਫਜ਼ਲ ਅਤੇ ਸੱਚਾਈ ਦਾ ਖਾਕਾ ਬਣਾਉਂਦਿਆਂ ਹੋਏ ਬਦਨੁਮਾਈ ਬਣਾਉਂਦਾ ਹੈ। ਜਿਨ੍ਹਾਂ ਨੂੰ ਬਰਕਤ ਦਿੰਦਾ ਹੈ ਉਹਨਾਂ ਨੂੰ ਹੀ ਜ਼ਖਮੀ ਕਰ ਦਿੰਦਾ ਹੈ। ਉਹ ਇੱਕ ਆਮ ਗਲਤ ਖਾਲਕ ਬਣ ਜਾਂਦਾ ਹੈ, ਜਿਹਦੇ ਨਾਲ ਉਹ ਮੰਨਦਾ ਹੈ ਭਈ ਉਹ ਇੱਕ ਅੱਧਾ ਰੱਬ ਹੈ। ਉਹਦੀ ਛੂਹਣ ਆਸ ਨੂੰ ਮਿੱਟੀ ਕਰ ਦਿੰਦੀ ਹੈ, ਉਹ ਮਿੱਟੀ ਜਿਹਨੂੰ ਅਸੀਂ ਸਾਰਿਆਂ ਨੇ ਆਪਣੇ ਪੈਰਾਂ ਹੇਠਾਂ ਰੋਲਿਆ। ਉਹ ਸ਼ਾਇਦ ਬਾਈਬਲ ਦੀ ਬੋਲੀ ਵਿੱਚ ਆਖੇਗਾ, ਜਿਸ ਨੇਕੀ ਦਾ ਇਰਾਦਾ ਕਰਦਾ ਵਾਂ ਉਹ ਤਾਂ ਕਰਦਾ ਨਹੀਂ, ਪਰ ਜਿਸ ਬਦੀ ਦਾ ਇਰਾਦਾ ਨਹੀਂ ਕਰਦਾ ਉਹ ਕਰ ਲੈਂਦਾ ਵਾਂ। ਇੱਥੇ ਬਸ ਇੱਕ ਖਾਲਕ ਤੋਂ ਸਵਾ ਕੋਈ ਨਹੀਂ ਜਿਹਨੇ ਸਭ ਕੁਝ ਖਲਕ ਕੀਤਾ। ਸਿਕਸਨ ਅਤੇ 20 ਦੂਜੀਆਂ ਬੋਲੀਆਂ ਵਿੱਚ ਚੰਗਿਆਈ ਰੱਬ ਲਈ ਇੱਕ ਇਸਤਲਾਹ ਹੈ। ਸਹੀਫੇ ਉਹ ਸਭ ਨੂੰ ਜ਼ਾਹਿਰ ਕਰਦੇ ਨੇ ਜੋ ਕੁਝ ਉਹਨੇ ਚੰਗਾ ਬਣਾਇਆ, ਜਿਵੇਂ ਭਈ ਉਹ ਆਪ ਅਸੂਲ ਅਤੇ ਖਿਆਲ ਵਿੱਚ ਚੰਗਾ ਹੈ। ਇਸ ਲਈ ਰੂਹਾਨੀ ਸੰਸਾਰ ਚੰਗਾ ਹੈ ਅਤੇ ਇਹ ਰੱਬ ਨੂੰ ਉਂਝ ਦਾ ਹੀ ਜ਼ਾਹਿਰ ਕਰਦੀ ਹੈ ਜਿਵੇਂ ਉਹ ਹੈ। ਰੱਬ ਦੇ ਖਿਆਲ ਕਾਮਲ ਅਤੇ ਅਬਦੀ ਨੇ, ਉਹ ਮਵਾਦ ਅਤੇ ਹਯਾਤੀ ਨੇ। ਮਾਦੀ ਅਤੇ ਆਰਜ਼ੀ ਖਿਆਲ ਇਨਸਾਨੀ ਨੇ, ਜਿਨ੍ਹਾਂ ਵਿੱਚ ਗਲਤੀ ਸ਼ਾਮਲ ਹੁੰਦੀ ਹੈ, ਅਤੇ ਕਿਉਂ ਜੇ ਰੱਬ ਰੂਹੀ ਇਕੱਲੀ ਵਜ੍ਹਾ ਹੈ, ਇਸ ਲਈ ਉਹ ਇਲਾਹੀ ਵਜ੍ਹਾ ਤੋਂ ਖਾਲੀ ਨੇ। ਅਤੇ ਫਿਰ ਆਰਜ਼ੀ ਅਤੇ ਮਾਦੀ ਰੂਹ ਦੀਆਂ ਤਖਲੀਕਾਂ ਨਹੀਂ ਹੈ, ਇਹ ਰੂਹਾਨੀ ਅਤੇ ਅਬਦੀ ਸ਼ੈਵਾਂ ਦੇ ਮੁਖਾਲਫ ਹੋਣ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਤਖਲੀਕ ਨੂੰ ਨਹੀਂ ਬਲਕਿ ਅਫਸ਼ਾਈ ਨੂੰ ਪੇਸ਼ ਕਰਦੀ ਹੈ। ਇਹ ਮਾਲੀਕਿਊਲ ਤੋਂ ਸਿਆਣ ਤੀਕਰ ਮਾਦੀ ਤਰੱਕੀ ਨੂੰ ਨਹੀਂ ਬਲਕਿ ਇਨਸਾਨ ਅਤੇ ਸੰਸਾਰ ਲਈ ਇਲਾਹੀ ਸਿਆਣ ਦੀ ਅਨਾਇਤ ਨੂੰ ਜ਼ਾਹਿਰ ਕਰਦੀ ਹੈ। ਮੁਤਨਾਸਬ ਤੌਰ 'ਤੇ ਜਦ ਇਨਸਾਨੀ ਨਸਲ ਅਬਦੀ ਦੇ ਨਾਲ ਰਾਬਤਿਆਂ ਨੂੰ ਮੁਕਾ ਦਿੰਦੀ ਹੈ ਅਤੇ ਹਮਾਹੰਗ ਹਸਤੀ ਨੂੰ ਰੂਹਾਨੀ ਤੌਰ 'ਤੇ ਸਮਝਿਆ ਜਾਵੇਗਾ, ਅਤੇ ਉਹ ਇਨਸਾਨ ਜ਼ਾਹਿਰ ਹੋਵੇਗਾ ਜਿਹੜਾ ਜ਼ਮੀਨੀ ਨਾ ਹੋਵੇ ਬਲਕਿ ਰੱਬ ਦੇ ਨਾਲ ਵਹਿਮ ਹੋਵੇ। ਇਹ ਸਾਇੰਸੀ ਅਸਲੀਅਤ ਭਈ ਇਨਸਾਨ ਅਤੇ ਸੰਸਾਰ ਰੂਹ ਨਾਲ ਮੁਰੱਤਬ ਹੁੰਦੇ ਨੇ ਅਤੇ ਇਸੇ ਤਰ੍ਹਾਂ ਰੂਹਾਨੀ ਵੀ ਹੁੰਦੇ ਨੇ, ਇਲਾਹੀ ਸਾਇੰਸ ਵਿੱਚ ਇੰਨੀ ਮਜ਼ਬੂਤ ਹੁੰਦੀ ਹੈ ਜਿੰਨਾ ਇਹ ਸਬੂਤ ਹੈ ਭਈ ਫਾਨੀ ਬਸ਼ਰ ਬਸ ਉਦੋਂ ਹੀ ਸਿਹਤਮੰਦੀ ਦਾ ਫਹਿਮ ਪਾਉਂਦੇ ਨੇ ਜਦੋਂ ਉਹ ਪਾਪ ਅਤੇ ਬਿਮਾਰੀ ਦਾ ਫਹਿਮ ਖੋ ਦਿੰਦੇ ਨੇ। ਇਹ ਮੰਨਦਿਆਂ ਹੋਏ ਭਈ ਇਨਸਾਨ ਖਾਲਕ ਹੈ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਨਹੀਂ ਸਮਝ ਸਕਦੇ। ਪਹਿਲੇ ਤੋਂ ਤਖਲੀਕਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਪਾਉਂਦੇ ਨੇ ਜਦੋਂ ਇਨਸਾਨ ਹਸਤੀ ਦੀ ਸੱਚਾਈ ਨੂੰ ਪਾ ਲੈਂਦਾ ਹੈ। ਸੱਚਾਈ ਇਹ ਹੈ ਭਈ ਅਸਲੀ ਮਿਸਾਲੀ ਇਨਸਾਨ ਇਸੇ ਤਨਾਸਬ ਵਿੱਚ ਜ਼ਾਹਰ ਹੁੰਦੇ ਨੇ ਜਦ ਝੂਠੇ ਅਤੇ ਮਾਦੀ ਗਾਇਬ ਹੁੰਦੇ ਨੇ। ਮਜ਼ੀਦ ਵਿਆਹ ਨਾ ਕਰਨਾ ਜਾਂ ਵਿਆਹ ਵਿੱਚ ਦਿੱਤੇ ਜਾਣਾ ਨਾ ਹੀ ਇਨਸਾਨ ਦੇ ਤਸਲਸਲ ਨੂੰ ਬੰਦ ਕਰਦਾ ਹੈ ਅਤੇ ਨਾ ਹੀ ਰੱਬ ਦੇ ਲਾਮਤ ਨਾ ਹੀ ਮਨਸੂਬੇ ਵਿੱਚ ਉਹਦੀ ਵੱਧਦੀ ਹੋਈ ਤਾਦਾਦ ਦੇ ਫਹਿਮ ਨੂੰ ਬੰਦ ਕਰਦਾ ਹੈ। ਰੂਹਾਨੀ ਤੌਰ 'ਤੇ ਇਹ ਸਮਝਣਾ ਭਈ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ ਸਾਰੀ ਤਖਲੀਕ ਨੂੰ ਅਯਾਂ ਕਰਦਾ, ਸਹੀਫਿਆਂ ਦੀ ਤਸਦੀਕ ਕਰਦਾ, ਅਲੈਦਗੀ ਜਾਂ ਪੀੜ ਅਤੇ ਅਜ਼ਲੀ ਅਤੇ ਕਾਮਲ ਅਤੇ ਅਬਦੀ ਇਨਸਾਨੀਅਤ ਦੀ ਮਿੱਠੀ ਯਕੀਨ ਦਹਾਨੀ ਲਿਆਉਂਦਾ ਹੈ। ਤਖਲੀਕੀ ਅਸੂਲ ਹਯਾਤੀ ਸੱਚਿਆਈ ਅਤੇ ਮੁਹੱਬਤ ਰੱਬ ਹੈ। ਸੰਸਾਰ ਰੱਬ ਦੀ ਅਕਾਸੀ ਕਰਦਾ ਹੈ। ਇੱਕ ਖਾਲਕ ਅਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਅਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ 'ਤੇ ਮੁਸ਼ਤਮਿਲ ਹੈ ਜਿਹੜੇ ਲਾਮਹਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਅਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਦੂਦ ਤੀਕਰ ਵਸੀਹ ਨੇ ਅਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਅਤੇ ਪੁੱਤਰ ਨੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਟੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।